ਇੱਥੋਂ ਕਹਾਂ ਤਾਂ ਕੋਈ ਚੀਜ਼ ਹੀ ਨਹੀਂ ਦੁਨੀਆ ਦੇ ਅੰਦਰ। ਉਹ ਕਹਿੰਦਾ ਪ੍ਰੇਮੀਆ, ਤੈਨੂੰ ਨਹੀਂ ਪਤਾ ਜਿੱਥੇ ਅਸੀਂ ਰਹਿੰਦੇ ਹਾਂ ਉਹ ਬਹੁਤ ਵੱਡੀ ਚੀਜ਼ ਹੈ। ਕਹਿੰਦਾ ਮੈਂ ਮੰਨਦਾ ਹੀ ਨਹੀਂ। ਉਹ ਵੀ ਸੱਚਾ ਸੀ ਕਿਉਂਕਿ ਉਹਨੂੰ ਇੰਨੀ ਉਦੋਂ ਪਤਾ ਨਹੀਂ ਸੀਗਾ। ਸੋ ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਪਤਾ ਤਾਂ ਜਿਹੜੇ ਅਨੁਭਵੀ ਮਹਾਂਪੁਰਸ਼ ਨੇ, ਗੁਰੂ ਨੇ, ਜਿਹੜੇ ਅੱਖਾਂ ਦੇ ਨਾਲ ਗੱਲ ਦੇਖ ਕੇ ਫਿਰ ਬੋਲਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੰਤਾਂ ਦੀ ਗਵਾਹੀ ਸੱਚੀ ਹੁੰਦੀ ਹੈ। ਸੁਣ ਲੈ ਕਹਿੰਦੇ ਸਵਾਈ ਗਵਾਈ, ਸੋ ਬੋਲੇ ਜੋ ਪੇਖੇ ਆਖੀ, ਜਿਹੜੀ ਅੱਖਾਂ ਨਾਲ ਦੇਖਦੇ ਨੇ ਉਹ ਗੱਲ ਬੋਲਦੇ ਨੇ। ਹੁਣ ਅੱਖਾਂ ਨਾਲ ਦੇਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੀਆਂ ਚੀਜ਼ਾਂ ਵਾਹਿਗੁਰੂ ਵੱਲੋਂ ਆਈਆਂ ਹੋਈਆਂ ਨੇ। ਜਿੰਨੀ ਬਾਣੀ ਹੈ, ਜੈਸੀ ਮਾਂ ਆਵੇ ਕਸਮ ਕੀ ਬਾਣੀ, ਤੈਸਲਾ ਕਰੀ ਗਿਆਨ ਵੇ ਲਾ ਲਓ, ਪਰ ਮਜਾਲਾ ਸਾਡੇ ਉੱਤੇ ਕੋਈ ਅਸਰ ਹੋ ਜਾਵੇ, ਉੱਥੇ ਦੇ ਉੱਥੇ ਰਹੇ ਨੇ। ਮਹਾਰਾਜ ਕਹਿੰਦੇ ਪਰਮੇਸ਼ੁਰ ਨੂੰ ਭੁੱਲਣਾ 24 ਘੰਟੇ, ਅਸੀਂ ਕਹਿੰਦੇ ਸਾਡੇ ਤਾਂ ਯਾਦ ਹੀ ਨਹੀਂ ਹੁੰਦਾ, ਪੜ੍ਹੇ ਲਿਖੇ ਗੁਰੂ ਘਰ 'ਚ ਆਉਣ ਵਾਲੇ। ਸੋ ਇਸ ਤਰ੍ਹਾਂ ਨਾਲ ਸਾਧ ਸੰਗਤ ਜੀ, ਜੋ ਸਾਰੇ ਮਹਾਂਪੁਰਸ਼ ਹੈਰਾਨ ਨੇ ਵੀ ਇਹਨਾਂ ਦੇ ਹਿੱਤ ਦੀਆਂ ਗੱਲਾਂ ਦੱਸੀਆਂ। ਜੇ ਬਾਬਾ ਜੀ ਕਹਿੰਦਾ ਸ਼ਰਾਬ ਨਾ ਪੀਓ, ਬਾਬਾ ਜੀ ਨੇ ਕੀ ਲੈਣਾ? ਉਹ ਪੈਸੇ ਤਾਂ ਨਹੀਂ ਲੈਣੇ ਜਿਹੜੇ ਤੁਹਾਡੇ ਸ਼ਰਾਬ ਨਾਲ ਬਚਣੇ ਨੇ। ਉਹਦਾ ਇੰਨਾ ਹੀ ਹੈ ਵੀ ਇਹਦਾ ਮਾਨਸ ਜਨਮ ਰੁੜਿਆ ਜਾ ਰਿਹਾ, ਕਿਵੇਂ ਬਚਾਓ ਇਹਨੂੰ ਨਹੀਂ ਪਤਾ ਹੈ, ਬੰਦੇ ਨੂੰ ਵਾਰਨਿੰਗ ਦੇ। ਪਰ ਅਖੀਰ ਦੇ ਉੱਤੇ ਮਹਾਂਪੁਰਸ਼ਾਂ ਨੂੰ ਇਹ ਕਹਿਣਾ ਪੈਂਦਾ, ਪਾਜਨਾ ਦੇ ਮੰਦੇ ਦਿੱਤੀਆਂ ਮੰਗਾਂ ਤੋਨਾ ਜਾਗ ਦੇ, ਪਾਜਨਾ ਦੇ ਮੰਦੇ ਦਿੱਤੀਆਂ ਮੰਗਾਂ ਤੋਨਾ ਜਾਗ ਦੇ, ਮੱਤੀ ਦਿੰਦਿਆਂ ਨੇ ਕਿੱਡਾ ਤਗੜਾ ਲਾਊਡ ਸਪੀਕਰ ਲਾਇਆ ਹੋਇਆ ਹੈ, ਕੰਨ ਵਾੜਦਾ। ਪਰ ਕਹਿੰਦੇ ਹੈਰਾਨੀ ਦੀ ਗੱਲ ਹੈ, ਸਾਰੇ ਉਪਦੇਸ਼ ਮਹਾਤਮਾ ਧਰਮ ਗ੍ਰੰਥ ਦਿੰਦੇ ਨੇ, ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ ਚਿੱਤ, ਕਹਿੰਦੇ ਮਜਾਲਾ ਚਿੱਤ ਫੇਰ ਲਵੇ ਉੱਥੇ ਦਾ ਉੱਥੇ ਹੀ ਰਹਿੰਦਾ। ਸੋ ਆਹ ਤਕਲੀਫ ਹੈ ਬੜੀ ਵੱਡੀ ਸਾਧ ਸਿੰਘ ਜੀ, ਤਾਂ ਸਾਡੇ ਸੰਕਟ ਦੂਰ ਨਹੀਂ ਹੁੰਦੇ, ਕਲੇਸ਼ ਦੂਰ ਨਹੀਂ ਹੁੰਦੇ। ਮਹਾਰਾਜ ਕਹਿੰਦੇ ਜੇ ਕਲੇਸ਼ ਦੂਰ ਕਰਨੇ ਨੇ ਤਾਂ ਤੂੰ ਵਾਹਿਗੁਰੂ ਨੂੰ ਯਾਦ ਰੱਖਣਾ ਸ਼ੁਰੂ ਕਰਦਾ, ਸਾਰੇ ਹੀ ਕਲੇਸ਼ਾਂ ਦਾ ਖਾਤਮਾ ਹੋ ਜਾਏ, ਇੱਕ ਵੀ ਨਹੀਂ ਰਹੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਓ। ਨਾਲੇ ਤਨ ਦੇ ਦੁੱਖ ਚਲੇ ਜਾਣਗੇ ਅਤੇ ਨਾਲੇ ਮਨ ਦੇ ਚਲੇ ਜਾਣਗੇ। ਅੱਖਾਂ ਨਾਲ ਦੇਖਣ ਤੋਂ ਬਾਅਦ ਪ੍ਰਤਿਆਵਾ ਲੈਣ ਤੋਂ ਬਾਅਦ ਫਿਰ ਮਨੁੱਖ ਇਹੋ ਜਿਹਾ ਫਿਰ ਭੁੱਲਦਾ। ਇੱਥੇ ਇਹੋ ਜਿਹੇ ਭਿਆਨਕ ਰੋਗਾਂ ਵਾਲੇ ਰਾਜੀ ਹੋਏ ਨੇ ਪਾਠ ਕਰਕੇ, ਅਤੇ ਜਿਹਨਾਂ ਨੂੰ ਡਾਕਟਰਾਂ ਨੇ ਜਵਾਬ ਦੇ ਤਾ, ਅਤੇ ਜੇ ਗੱਲ ਕੀ ਵੀ ਕੀਤੀ ਜਾਵੇ ਕੋਈ ਮੰਨਣ ਵਾਸਤੇ ਤਿਆਰ ਨਹੀਂ ਵੀ ਝੂਠ ਬੋਲਦੇ। ਪਰਮੇਸ਼ਰ ਦੇ ਨਾਮ ਦੀ ਮਹਿਮਾ ਅਤੇ ਸ਼ਕਤੀ ਆਪ ਜਮਾ ਕੇ ਦੇਖ ਲਈ। ਜਦੋਂ ਰਾਜੀ ਹੋ ਗਏ ਉੱਥੇ ਦੇ ਹੀ ਉੱਥੇ ਫਿਰ ਚਲੇ ਗਏ, ਕਿਧਰੇ ਰੱਬ ਗਿਆ, ਕਿਧਰੇ ਨਾਮ ਗਿਆ, ਕਿਧਰੇ ਬਾਣੀ ਗਈ, ਕਿਧਰੇ ਸੇਵਾ ਗਈ। ਚਾਹੀਦਾ ਤਾਂ ਇਹ ਸੀ ਵੀ ਜੇ ਐਡੀ ਕੀਮਤੀ ਚੀਜ਼ ਹੈ ਫਿਰ ਮੈਂ ਦੁਨੀਆ ਦੁਨੀਆ 'ਤੇ ਲੈਣਾ ਕੀ ਆ, ਫਿਰ ਤਾਂ ਮੈਂ ਹੁਣ ਦਿਨ ਰਾਤ ਬੰਦਗੀ ਕਰੂੰ। ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ 'ਚ ਇੰਨੀ ਸ਼ਕਤੀ ਹੈ। ਉਹ ਵੀ ਭੁੱਲ ਜਾਂਦਾ, ਸਭ ਕੁਛ ਦੇਖ ਕੇ ਆਦਮੀ ਭੁੱਲਦਾ। ਸੋ ਇਹਦੇ 'ਚ ਵਿਦੇਸ਼ਾਂ ਦਾ ਕੀ ਆ, ਵਿਦੇਸ਼ ਤਾਂ ਦੇਣ ਵਾਲੇ ਦੇ ਹੀ ਜਾਂਦੇ ਨੇ, ਸੁਣਨ ਵਾਲੇ ਸੁਣੀ ਜਾਂਦੇ ਨੇ। ਪਰ ਇਹ ਹੈਗੀ ਗੱਲ, ਹੁਣੇ ਤੁਸੀਂ ਸੁਣ ਰਹੇ ਸੀ ਲਖਵੀਰ ਸਿੰਘ ਹੋਣਾ ਤੋਂ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸ਼ਾਦੀ ਤਰੀ। ਬਚਨ ਕਮਾ ਲਓ, ਸੰਤ ਜੇ ਗੱਲ ਕਰਦੇ ਨੇ ਤਾਂ ਸਾਰੇ ਜਹਾਨ ਵਾਸਤੇ ਸਾਂਝੀ ਹੁੰਦੀ ਹੈ ਗੱਲ, ਕਿਸੇ ਦੀ ਕਰਨਗੇ ਅਤੇ ਹੋਊਗੀ ਸਾਡੇ ਨਾਲ ਸਾਂਝੀ। ਸੋ ਸਤਸੰਗ ਇਹੀ ਚੀਜ਼ ਹੋਇਆ ਕਰਦੇ, ਕੋਈ ਬਚਨ ਚੱਲ ਰਿਹਾ ਇੱਕ ਦੇ ਨਾਲ, ਉਹ ਹੁੰਦਾ ਸਾਰਿਆਂ ਦੇ ਸਾਂਝੇ। ਸੋ ਬੇਨਤੀ ਕੀਤੀ ਸੀ ਕਿ ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਰਾਰੀ ਦੇ। ਉਹਨਾਂ ਦੀ ਕਥਾ ਕਿਉਂ ਨਹੀਂ ਆ ਰਹੀ ਹੈ, ਕਿਉਂਕਿ ਉਹ ਵਾਹਿਗੁਰੂ ਨੂੰ ਪਾਏ ਹੋਏ ਨੇ, ਪ੍ਰਵਾਨ ਹੋਏ ਹੋਏ ਨੇ। ਸਾਡੀ ਕਿਉਂ ਨਹੀਂ ਆ ਰਹੀ, ਅਸੀਂ ਪ੍ਰਵਾਨ ਨਹੀਂ ਹਾਂ, ਖੋਟੇ ਸਿੱਕੇ ਹਾਂ, ਅਸੀਂ ਬਾਹਰ ਸਿੱਟੇ ਹੋਏ ਹਾਂ। ਜਿਹੜਾ ਖੋਟਾ ਸਿੱਕਾ ਉਹਨੂੰ ਤਾਂ ਜੇਬ 'ਚ ਵੀ ਨਹੀਂ ਅਗਲਾ ਰੱਖਦਾ ਵੀ ਜੇਬ ਇਹ ਪਾੜਦਾ ਵਾਧੂ, ਉਹ ਪ੍ਰਵਾਨ ਹੋਏ ਹੋਏ ਨੇ। ਅਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਬਿਲਕੁਲ ਨਿਆਰੀਆਂ ਹੁੰਦੀਆਂ ਸਾਡੇ ਨਾਲੋਂ। ਅਤੇ ਦੂਜਾ ਇਹ ਹੈ ਕਿ ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਹੁੰਦੇ। ਜਨਮ ਮਰਨ ਦੋਵਾਂ ਮੈਂ ਨਾ ਹੀ ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ। ਸੋ ਪਿਛਲੇ ਸਤਸੰਗ 'ਤੇ ਇੱਕ ਵਾਰਤਾ ਚੱਲ ਰਹੀ ਸੀ, ਜਿਹੜੇ ਪ੍ਰੇਮੀ ਉੱਥੇ ਗਏ ਨੇ ਜਨ ਮੋਹਾਲੀ, ਉਹਨਾਂ ਦੇ ਸ਼ਾਇਦ ਕਿਸੇ ਦੇ ਯਾਦ ਹੋਵੇ ਵੀ ਕੀ ਕਿਹਾ ਸੀ। ਸ਼ਾਇਦ ਮੈਂ ਇਸ ਕਰਕੇ ਕਹਿੰਦਾ ਕਿ ਮੈਂ ਪ੍ਰਤਿਆ ਪ੍ਰਤਿਆ ਦੇਖਿਆ ਤਿੰਨ ਘੰਟੇ ਬੋਲਣ ਤੋਂ ਬਾਅਦ। ਜੇ ਮੈਂ ਪੁੱਛ ਲਾਂ ਕਿਸੇ ਨੂੰ, ਮਾੜੇ ਮੋਟੇ ਨੂੰ ਨਹੀਂ, ਜਿਹੜੇ ਮੂਹਰੇ ਤੁਰੇ ਫਿਰਦੇ ਨੇ, ਬਿਲਕੁਲ ਇਹ ਫਰੰਟ ਪਹਿਲੀ ਲਾਈਨ 'ਚ ਨੇ, ਮੈਂ ਕਿਹਾ ਮੈਂ ਕੀ ਕਿਹਾ ਸੀ, ਤਿੰਨ ਘੰਟੇ ਕਦੇ ਧਰਤੀ ਵੱਲ ਨੂੰ ਦੇਖਣਗੇ, ਕਦੇ ਇੱਧਰ ਨੂੰ, ਕਦੇ ਉੱਧਰ ਨੂੰ, ਕਦੇ ਉੱਤੇ ਨੂੰ। ਮੈਂ ਐਵੇਂ ਹੀ ਬੋਲਦਾ ਰਿਹਾ ਤਿੰਨ ਘੰਟੇ। ਉਹ ਤੁਸੀਂ ਪੜ੍ਹੇ ਲਿਖੇ ਹੋਣ, ਬਾਕੀਆਂ ਨੂੰ ਕੀ ਕਹਿਣਾ ਸੰਗਤ ਨੂੰ? ਜੇ ਤੁਸੀਂ ਉਹ ਨਹੀਂ ਪੰਜ ਮਿੰਟ ਬੋਲ ਸਕਦੇ, ਬਾਕੀਆਂ ਨੇ ਕੀ ਕਰਨਾ? ਕੋਈ ਬਿਰਲਾ ਸਾਹ ਸਿੰਘ ਜੀ ਜਿਹੜਾ ਦਿਲ ਨੂੰ ਲਾਉਣਾ। ਲੋਕ ਤਾਂ ਲੋਕ ਜਾਣੇ, ਇਹ ਗੀਤ ਹੈ ਇਹ ਤੋਂ ਬਰਮ ਵਿਚਾਰ, ਇਹ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ, ਇਹ ਤਾਂ ਜੀਵ ਨੂੰ ਤਰਨ ਦਾ ਸਾਧਨ ਹੈ ਵੀ ਕਿਵੇਂ ਇਹਦਾ ਛੁਟਕਾਰਾ ਹੋ ਸਕਦਾ। ਇੱਕ ਇੱਕ ਗੱਲ ਜੇ ਧਿਆਨ ਵਿੱਚ ਲਿਆ ਕੇ ਪੱਕੀ ਕਰ ਲਈ ਜਾਵੇ ਤਾਂ ਛੁਟਕਾਰਾ ਹੋ ਜਾਂਦਾ ਦੁੱਖਾਂ ਦਾ, ਸਰੀਰਕ ਦੁੱਖਾਂ ਦਾ। ਵਾਰ ਵਾਰ ਕਹਿੰਦੇ ਬਾਬਾ ਜੀ ਮੇਰਾ ਆਹ ਨਹੀਂ ਦੁੱਖ ਹਟਦਾ, ਮੈਂ ਕਹਿੰਦਾ ਸੇਵਾ ਕਰੋ, ਸੇਵਾ ਕਰੋ, ਨਾਮ ਜਪੋ, ਹਟ ਜੂ ਜੀ। ਸੱਸ ਤਾਂ ਪੜ੍ਹੇ ਹੋਏ ਜੀ, ਮੇਰੇ ਤਾਂ ਜੀ ਬੱਚੇ ਛੋਟੇ ਆ, ਮੇਰਾ ਫਲਾਣਾ ਫਿਰ ਮਹੱਤਵ ਚੰਗਾ, ਪੀ ਜੀ ਆਈ ਚਲੇ ਜਾਓ, ਦੇਖ ਲਓ ਦੋਵਾਂ ਕੰਮਾਂ 'ਚ ਜਿਹੜਾ ਸਖਾਲਾ ਲੱਗਦਾ ਉੱਧਰ ਚਲੇ ਜਾਓ, ਇੱਕ ਥਾਂ ਤਾਂ ਜਾਣਾ ਹੀ ਹੈ। ਉਹ ਗੱਲ ਸਮਝ 'ਚ ਨਹੀਂ ਆਉਂਦੀ, ਸਭ ਕੁਛ ਸਮਝ ਕੇ ਪ੍ਰੋਬਲਮ ਹੋ ਜਾਣਾ। ਮੈਂ ਹੈਰਾਨ ਹੁੰਦਾ ਵੀ ਇਹ ਇਹਨਾਂ ਦੇ ਹਿੱਤ ਦੀ ਗੱਲ ਹੈ, ਇਹ ਵੀ ਨਹੀਂ ਸਮਝਦੇ। ਸੋ ਪਤਾ ਨਹੀਂ ਲੱਗਦਾ। ਸੋ ਜਿਹਨਾਂ ਨੂੰ ਧਿਆਨ ਹੁੰਦਾ ਹੈ ਉਹ ਗੱਲ ਨੂੰ ਧਿਆਨ ਨਾਲ ਸੁਣ ਕੇ ਪੱਲੇ ਬੰਨ ਲੈਂਦੇ ਨੇ ਅਤੇ ਆਪਣਾ ਜੀਵਨ ਉਸੇ ਵੇਲੇ ਬਦਲਾ ਲੈਂਦੇ। ਇਸ ਕਰਕੇ ਕਥਾ ਨਿਆਰੀ ਹੁੰਦੀ ਹੈ, ਇੱਕ ਨੂੰ ਸਾਰਾ ਸਾਰੀ ਜ਼ਿੰਦਗੀ ਰੌਲਾ ਪਾਈ ਜਾਓ, ਨਹੀਂ ਸਮਝ 'ਚ ਆਉਂਦਾ, ਇੱਕ ਇੱਕ ਮਿੰਟਾਂ 'ਚ ਸਮਝ ਆਉਂਦਾ। ਇੱਕ ਵਾਰੀ ਇੱਕ ਕਥਾ ਹੋ ਰਹੀ ਸੀ ਕਿਤੇ, ਬਹੁਤ ਚੰਗੇ ਮਹਾਂਪੁਰਸ਼ ਸੀ। ਉਸ ਕਥਾ ਦੇ ਵਿੱਚ ਕੋਈ ਬੰਦਾ ਬਾਹਰੋਂ ਤੁਰਿਆ ਜਾਂਦਾ ਜਾਂਦਾ ਦੇਖਿਆ ਵੀ ਇੱਥੇ ਇਕੱਠ ਕਿਉਂ ਹੈ। ਕਿਸੇ ਨੂੰ ਪੁੱਛਿਆ ਵੀ ਕੀ ਗੱਲ ਹੈ ਇੱਥੇ ਇਕੱਠ ਹੈ, ਕਹਿੰਦੇ ਜੀ ਇੱਥੇ ਸਤਸੰਗ ਹੋ ਰਿਹਾ। ਉਹ ਪ੍ਰੇਮੀ ਕਹਿਣ ਲੱਗਾ ਕੁਦਰਤੀ ਤੂੰ ਆਇਆ ਹੈ, ਸੁਣ ਲੈ ਦੋ ਘੜੀਆਂ, ਕਿਉਂਕਿ ਸਤਸੰਗ ਦਾ ਤਾਂ ਚਾਹੇ ਕਬੀਰ ਇਹ ਘੜੀ ਅੱਧੀ ਘੜੀ ਅੱਧੀ ਹੋਂ ਪੁਨਾਦ ਭਗਤਨ ਸੇਤੀ ਗੋਸ਼ਟ ਹੈ ਜੋ ਕਿਨੋ ਸਲਾਹ। ਮਨ ਚਿੱਤ ਲਾ ਕੇ ਸੁਣ ਲਓ, ਥੋੜ੍ਹਾ ਜਿਹਾ ਕੀਤਾ ਹੋਇਆ ਬੇਅੰਤ ਫਲ ਦੇ ਦਿੰਦਾ। ਉਹ ਵੀ ਬੈਠ ਗਿਆ ਅਤੇ ਮਹਾਤਮਾ ਇਹ ਗੱਲ ਦੱਸਦੇ ਸੀ ਵੀ ਆਪਾਂ ਜਿਹੜਾ ਮਨੁੱਖ ਹੈ ਇਹ 84 ਲੱਖ ਜੂਨਾਂ 'ਚੋਂ ਘੁੰਮਦਾ ਆਇਆ, ਕੁੱਤੇ ਬਿੱਲੇ ਘੋੜੇ ਬਣਦਾ ਹੋਇਆ, ਉਹਦੇ ਦਿਮਾਗ 'ਚ ਨਾ। ਉਹਨੇ ਅੱਗੇ ਦੱਸਿਆ ਵੀ ਇਹ ਭਈ ਪ੍ਰਾਪਤ ਮਾਨੁੱਖ ਦਿਓਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ। ਜਿਹੜੇ ਕੰਮਾਂ 'ਚ ਤੂੰ ਲੱਗ ਕੇ ਜ਼ਿੰਦਗੀ ਬਰਬਾਦ ਕਰਦਾ ਕੌਡੀ ਦੇ ਕੰਮ ਦੇ ਨਹੀਂ ਹੈ, ਕਿਉਂ ਤੇਰੇ ਨਾਲ ਨਹੀਂ ਜਾਣੇ, ਜੇ ਗਏ ਜੀ ਰੋਟੀ ਪਾਣੀ ਮਿਲਦਾ ਉਹ ਤਾਂ ਤੂੰ ਬੀਜ ਕੇ ਆਇਆ ਹੋਇਆ ਤਾਂ ਮਿਲਦਾ, ਜਿਹਨੇ ਨਹੀਂ ਬੀਜਿਆ ਉਹ ਲੈ ਕੇ ਦਿਖਾਵੇ ਤੂੰ। ਤੋਟਾ ਪਿਆ ਰਹਿੰਦਾ, ਕੰਮੇ ਨਹੀਂ ਚੱਲਦੇ, ਵਿਘਨ ਪਈ ਜਾਂਦੇ, ਐਕਸੀਡੈਂਟ ਹੋਈ ਜਾਂਦੇ ਨੇ, ਘਾਟੇ ਪਈ ਜਾਂਦੇ ਨੇ, ਕਹਿੰਦੇ ਜੀ ਕੰਮ ਨਹੀਂ ਚੱਲਦਾ, ਦੁੱਧ ਦਾ ਕੰਮ ਕਰਿਆ ਸੀ ਚੱਲਿਆ ਨਹੀਂ, ਭਾਈ ਬੀਜਿਆ ਨਹੀਂ ਤਾਂ ਹੁਣ ਬੀਜ ਲੈ ਨਾਲ ਦੀ ਨਾਲ ਥੋੜ੍ਹਾ ਥੋੜ੍ਹਾ, ਕਿਤੇ ਸਮਾਂ ਆ ਜਾਏਗਾ ਚੱਲ ਪਏਗਾ ਕੰਮ। ਅਤੇ ਜਿਹੜੇ ਬਾਕੀ ਤੂੰ ਖਾਂਦਾ ਪੀਂਦਾ ਇਹ ਤਾਂ ਤੇਰੇ ਮੱਥੇ 'ਚ ਲਿਖਿਆ ਹੋਇਆ ਪਰਮੇਸ਼ਰ ਨੇ, ਜਿਹੜੇ ਤੂੰ ਕੰਮਾਂ 'ਚ ਲੱਗਿਆ ਹੋਇਆ ਕਦੇ ਵਿਚਾਰ ਕੇ ਦੇਖ ਵੀ ਮੈਂ ਚਾਰ ਕੋਠੀਆਂ ਪਾ ਲਈਆਂ ਜੀ, ਮੈਂ ਫਲਾਣੇ ਥਾਂ ਇੰਨੇ ਪਲਾਟ ਲੈ ਲਏ, ਤੇਰੇ ਨਾਲ ਵੀ ਜਾਣਗੇ, ਜਦ ਤਾਂ ਚੜ੍ਹਾਈ ਕਰਨੀ ਹੈ ਲੱਕੜ ਨਾਲ ਬਣ ਲਈ ਸੰਗਲ ਪਾ ਪਾ ਕੇ ਵੀ ਕੋਠੀਆਂ ਮੇਰੇ ਨਾਲ ਭੇਜੋ, ਕਦੇ ਜਾ ਸਕਦੀਆਂ ਕਿਸੇ ਤਰੀਕੇ ਨਾਲ। ਮਹਾਰਾਜ ਕਹਿੰਦੇ ਕਿੱਡਾ ਗਾਫਲ, ਕਿਵੇਂ ਜਨਮ ਗੁਆ ਕੇ ਹੁਣ ਜਾ ਰਿਹਾ ਸੰਸਾਰ। ਕਹਿੰਦੇ ਸਾਡੀ ਗੱਲ ਮੰਨ ਲੈ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਬਰਥਲੈਸ ਕੰਮ ਕਰਦੇ ਨੇ ਸਾਧ ਸੰਗਤ ਭੱਜ ਕੇਵਲ ਨਾ, ਸੰਤਾਂ ਦੀ ਸੰਗਤ ਵਿੱਚ ਚਲਿਆ ਜਾ ਅਤੇ ਉੱਥੇ ਹੋਰ ਗੱਪਾਂ ਗਪੌੜੇ ਨਾ ਮਾਰੀ, ਨਾਮ ਜਪੀ ਸਰੰਜਾਮ ਲਾਗ ਭਵ ਜਲ ਤਰਨ, ਕਹਿ ਜਨਮ ਵਿਥਾ ਯਾਦ ਰੰਗ ਮਾਇ, ਲੱਕ ਬੰਨ ਲੈ ਇਸ ਚੀਜ਼ ਨੂੰ ਕਰਨ ਵਾਸਤੇ ਤੇਰਾ, ਕਿਉਂਕਿ ਜਨਮ ਪਹਿਲਾਂ ਜਿਹੜਾ ਲੰਘ ਗਿਆ ਉਹ ਲੰਘ ਗਿਆ, ਜਿਹੜਾ ਬਾਕੀ ਦਾ ਹੈ ਉਹ ਵੀ ਮਾਇਆ ਦੇ ਪਿਆਰ ਵਿੱਚ, ਬਾਲ ਬੱਚਿਆਂ ਦੇ ਪਿਆਰ, ਕੋਠੀਆਂ ਦੇ ਪਿਆਰ, ਜ਼ਮੀਨਾਂ ਜਾਇਦਾਦਾਂ ਦੇ ਪਿਆਰ 'ਚ ਲੰਘ ਜਾਣਾ। ਇੰਨੀ ਗੱਲ ਸੁਣ ਕੇ ਸੰਤਾਂ ਨੇ ਕਥਾ ਦਾ ਭੋਗ ਪਾਤਾ, ਬੈਠਾ ਉੱਥੇ ਸੋਚੀ ਜਾਂਦਾ, ਕਹਿੰਦਾ ਮਨਾ ਮੈਂ ਤਾਂ ਇਹ ਗੱਲ ਨਹੀਂ ਸੀ ਸੁਣੀ ਅੱਜ ਇੱਥੇ। ਉਸ ਵੇਲੇ ਦੋ ਅਵਸਥਾ ਹੁੰਦੀਆਂ, ਇੱਕ ਸੁਣਨ ਦੀ ਹੁੰਦੀ ਹੈ, ਸੁਣ ਲਿਆ ਪੂਰੀ ਤਰ੍ਹਾਂ, ਮੰਨ ਲਿਆ ਨਿਹਚੇ ਨਾਲ, ਤੁਸੀਂ ਵੀ ਸੁਣ ਰਹੇ ਹੋ ਸਾਰੇ, ਇਹਦਾ ਬੜਾ ਭਾਰਾ ਫਲ ਹੁੰਦਾ ਸੁਣਨ ਦਾ ਹੀ ਫਲ। ਮਹਾਰਾਜ ਕਹਿੰਦੇ ਨੇ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ, ਫਿਰ ਜਿਹੜੇ ਗਾਉਂਦੇ ਨੇ ਉਹ ਦੇ ਅੱਧੋ ਅੱਧ ਕਰ ਦੀਏ ਤਾਂ ਅੱਧਾ ਫਲ ਤਾਂ ਮਿਲਿਆ ਹੀ, ਜੇ ਕਈ ਕੋਟ ਗਏ, ਜੇ 50 ਕਰੋੜ ਜੱਗ ਹੋਏ ਤਾਂ 25 ਕਰੋੜ ਤਾਂ ਸੁਣਨ ਨਾਲ ਫਲ ਹੋਏ ਗਿਆ, ਜੇ ਨਹੀਂ ਵੀ ਗਾਉਂਦਾ ਚੱਲ ਠੀਕ ਹੈ। ਫਿਰ ਦੂਜਾ ਹੁੰਦਾ ਵੀ ਮੰਨ ਲੈਣਾ, ਮੰਨਣ ਨਾਲ ਬਹੁਤ ਵੱਡਾ ਫਲ ਹੁੰਦਾ, ਸੋ ਮੰਨ ਕੇ ਉੱਥੇ ਹੀ ਬੈਠਾ, ਸਾਰੇ ਚਲੇ ਗਏ, ਮਹਾਤਮਾ ਬੈਠੇ ਨੇ, ਕਹਿੰਦੇ ਪ੍ਰੇਮੀਆਂ ਤੂੰ ਕਿਵੇਂ ਬੈਠਾ ਹੈ? ਕਹਿੰਦਾ ਮਹਾਰਾਜ ਮੇਰਿਆਂ ਤਾਂ ਤੁਸੀਂ ਅੱਖਾਂ ਖੋਲਤੀਆਂ, ਮੈਂ ਤਾਂ ਅੰਨਾ ਸੀ, ਮੈਨੂੰ ਹੁਣ ਗਾਹਾਂ ਰਸਤੇ ਪਾਓ ਵੀ ਮੈਂ ਕੀ ਕਰਾਂ, ਮੈਂ ਜਾ ਰਿਹਾ ਅਤੇ ਘੋੜਾ ਮੇਰੇ ਕੋਲ ਹੈ, ਮੈਂ ਨਹੀਂ ਹੁਣ ਜਾਣਾ ਕਿਤੇ, ਮੈਨੂੰ ਰਾਹ ਪਾਓ। ਮਹਾਤਮਾ ਕਹਿੰਦੇ ਦੇਖ, ਪੂਰਨ ਮਹਾਂਪੁਰਸ਼ਾਂ ਦੇ ਬਗੈਰ ਰਾਹ ਨਹੀਂ ਮਿਲਿਆ ਕਰਦਾ, ਅਤੇ ਉਹਨਾਂ ਦਿਨਾਂ 'ਚ ਜੰਗਲਾਂ ਦੇ ਵਿੱਚ ਮਹਾਂਪੁਰਸ਼ਾਂ ਦੇ ਆਸ਼ਰਮ ਹੁੰਦੇ ਇਕਾਂਤ, ਇਸ ਕਰਕੇ ਵੀ ਆਵਾਜਾਈ ਘੱਟ ਹੁੰਦੀ ਅਤੇ ਉੱਥੇ ਬੰਦਗੀ ਕਰਨ ਨੂੰ ਬਹੁਤ ਸੋਹਣੇ ਥਾਂ ਹੁੰਦੇ। ਕਹਿੰਦੇ ਐਸਾ ਕੋਈ ਥਾਂ ਪਾੜ ਲੈ, ਕਿਸੇ ਮਹਾਤਮਾ ਕੋਲ ਚਲੇ ਜਾ, ਵਿਦੇਸ਼ ਲੈ ਲੈ, ਉਹਦੀ ਘਰ ਕਮਾਈ ਫਿਰ ਤੇਰਾ ਭਲਾ ਹੋ। ਘੋੜਾ ਮਹਾਤਮਾ ਨੂੰ ਇਹ ਦੇ ਕੇ ਆਪ ਤੁਰਦਾ ਲੱਗਿਆ। 14 ਸਾਲ ਬਾਅਦ ਦੁਬਾਰਾ ਫਿਰ ਇੱਥੋਂ ਦੀ ਲੰਘਿਆ ਜਾਂਦਾ, ਉਸ ਵੇਲੇ ਬੜੀ ਉੱਚੀ ਅਵਸਥਾ ਪ੍ਰਾਪਤ ਹੋਈ ਆ, ਅਨੁਭਵ ਖੁੱਲ੍ਹ ਗਿਆ ਅਤੇ ਮਹਾਤਮਾ ਦੇ ਰੂਪ 'ਚ ਜਾ ਰਿਹਾ, ਉੱਥੋਂ ਦੀ ਜਾਂ ਲੰਘਿਆ ਕਥਾ ਫਿਰ ਹੋ ਰਹੀ ਹੈ। ਉਹ ਬੰਦੇ ਜਿਹੜੇ ਅਸੀਂ ਪਛਾਣ ਲਏ ਵੀ ਇਹ ਅੱਗੇ ਵੀ ਮੈਂ ਦੇਖੇ ਹੋਏ ਨੇ, ਜਦ ਮੈਂ ਇੱਥੇ ਸੀ ਇੰਨਾ ਕੁ ਫਰਕ ਪੈ ਗਿਆ ਵੀ ਪਹਿਲਾਂ ਕਾਲੇ ਦਾੜੇ ਸੀ ਅਤੇ ਹੁਣ ਚਿੱਟੇ ਹੋ ਗਏ। ਕਹਿੰਦਾ ਤੁਸੀਂ ਕਿੱਥੋਂ ਆਏ, ਤੁਸੀਂ ਵੀ ਗਏ ਸੀ ਬੰਦਗੀ ਕਰਨ? ਕਹਿੰਦੇ ਨਾ, ਅਸੀਂ ਕਿੱਥੇ ਜਾਣਾ ਸੀ। ਕਹਿੰਦੇ ਮੈਂ ਤਾਂ 14 ਸਾਲ ਪਹਿਲਾਂ ਕਥਾ ਸੁਣੀ ਹੈ। ਕਹਿੰਦੇ ਅਸੀਂ ਵੀ ਸੁਣੀ ਹੈ, ਮਹਾਤਮਾ ਜਦ ਆਏ ਹੋਏ ਸੀ ਫਿਰ ਵੀ ਆਉਂਦੇ ਰਹੇ ਨੇ, ਹਰ ਸਾਲ ਆਉਂਦੇ ਸੀ, ਬੜੀ ਵਧੀਆ ਲੱਗਦੀ ਹੈ ਇਹਨਾਂ ਦੀ ਕਥਾ ਅਤੇ ਅਸੀਂ ਹੁੰਮ ਹੁਮਾ ਕੇ ਸੁਣਦੇ ਹਾਂ, ਬੜੇ ਇਕੱਠ ਕਰਦੇ ਹਾਂ। ਕਹਿੰਦਾ ਤੁਸੀਂ ਸੁਣੀ ਜਾਂਦੇ ਹੋ? ਕਹਿੰਦੇ ਹਾਂ ਸੁਣਦੇ ਹਾਂ, ਬਹੁਤ ਆਨੰਦ ਆਉਂਦਾ। ਕਹਿੰਦਾ ਮੈਂ ਤਾਂ ਇੱਕੋ ਦਿਨ ਸੁਣੀ ਸੀ, ਮੈਂ ਤਾਂ ਮੁੜ ਕੇ ਨਹੀਂ ਜਾ ਸਕਿਆ। ਮੈਂ ਕਿਹਾ ਵੀ ਜਿਹੜਾ ਕੁਛ ਇਹ ਕਹਿੰਦੇ ਨੇ ਉਹੀ ਕੰਮ ਕਰ ਲਓ, ਅਤੇ ਤੁਸੀਂ ਜਿਹੜਾ ਕੁਛ ਇਹ ਕਹਿੰਦੇ ਨੇ ਉਹ ਕੰਮ ਕਰਦੇ ਹੋ। ਕਹਿੰਦੇ ਲੈ ਜੀ, ਉਹ ਹੁੰਦਾ ਸਾਤੇ ਕਬੀਲਦਾਰ ਬੰਦੇ ਹਾਂ, ਕੰਮ ਕਰਨ ਵਾਲੇ ਹਾਂ, ਉਹ ਤਾਂ ਹੁੰਦਾ ਨਹੀਂ, ਅਸੀਂ ਸੁਣ ਲੈਂਦੇ ਹਾਂ, ਬਸ ਠੀਕ ਹੈ। ਸੋ ਇਹ ਹਾਲ ਸਾਡਾ ਹੈ, ਸੁਣਦੇ ਹਾਂ, ਬਚਨ ਦੀ ਕਮਾਈ ਨਹੀਂ ਕਰਦੇ। ਮਹਾਰਾਜ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਕਰੇ। ਜੇ ਬਚਨ ਕਮਾ ਲਓ ਤਾਂ ਤਰ ਜਾਏਗਾ, ਚਾਹੇ ਗਨਕਾ ਵਰਗੀ ਪਾਪਣ ਹੈ, ਚਾਹੇ ਅਜਮਲ ਵਰਗਾ ਪਾਪੀ ਹੈ, ਚਾਹੇ ਬਾਲਵੀਕ ਵਰਗਾ ਲੁਟੇਰਾ, ਚਾਹੇ ਕਿੰਨਾ ਹੀ ਗਿਰਿਆ ਹੋਇਆ ਬੰਦਾ ਹੈ, ਤਰ ਜਾਏਗਾ। ਭਾਈ ਮੰਝ ਦੀ ਤੁਸੀਂ ਸਾਖੀ ਸੁਣਦੇ ਹੋ ਬਈ, ਉਹ ਇੱਕ ਆਮ ਸਧਾਰਨ ਬੰਦਾ ਕਬਰ ਨੂੰ ਮੰਨਣ ਵਾਲਾ ਸੀਗਾ, ਨਗਾਹੇ ਜਾਇਆ ਕਰਦਾ ਸੀ, ਸਰਵਰੀਆ ਸੀ, ਲੇਕਿਨ ਜਦ ਗੁਰਸਿੱਖ ਤੋਂ ਗੁਰੂ ਬਾਰੇ ਸੁਣਿਆ ਇੱਕਦਮ ਉਹਦੇ ਮਨ ਦੇ ਅੰਦਰ ਅਸਰ ਹੋ ਗਿਆ ਅਤੇ ਗੁਰੂ ਦੇ ਕੋਲ ਜਾ ਕੇ ਸੇਵਾ ਕਰਕੇ ਕਿੱਡੀ ਬੜੀ ਪਦਵੀ ਪ੍ਰਾਪਤ ਕੀਤੀ। ਗੁਰੂ ਕਹਿੰਦਾ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਤਾਂ ਜਗ ਲੰਘਣ ਹਾਰਾ। ਕਹਿੰਦੇ ਪੰਜ, ਹੁਣ ਤੂੰ ਜਹਾਜ਼ ਬਣਾ ਤਾ ਅਸੀਂ ਅਤੇ ਲੰਘਾ ਦੇ ਸਾਰੇ ਸੰਸਾਰ ਨੂੰ, ਜਿਹੜਾ ਚੜ ਜੂਗਾ ਲੰਘ ਜੂਗਾ। ਇੱਕ ਸਧਾਰਨ ਬੰਦ। ਸੋ ਪਿਛਲੀ ਵਾਰੀ ਆਪਾਂ ਬੇਨਤੀ ਕਰ ਰਹੇ ਸੀ, ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪਹਿਲਾ ਜੀਵਨ ਵਿਚਾਰ ਰਹੇ ਸੀ, ਆਪਦਾ ਨਾਂ ਪਹਿਲਾ ਭਾਈ ਲੈਣਾ ਸੀ। ਚਲਾਇਆ ਜਿਵੇਂ ਪਸ਼ੂ ਦੇ ਗਲ ਸ਼ੰਗਲ ਪਾ ਲੈਂਦੇ ਨੇ, ਐਂ ਪਾ ਲੈਂਦੇ। ਕਹਿੰਦੇ ਜੀ ਰਾਜਿਆਂ ਮਹਾਰਾਜਿਆਂ ਅਫਸਰਾਂ ਦੇ ਵੀ ਪਾ ਲੈਂਦੇ ਨੇ, ਪੜ੍ਹੇ ਹੋਏ ਕਹਿੰਦੇ ਕਿ ਗਰੀਬਾਂ ਦੇ ਹੀ ਪੈਂਦਾ। ਮਹਾਰਾਜ ਕਹਿੰਦੇ ਜਿਹੜੇ ਬੇਮੁੱਖ ਹੋਏ ਹੋਏ, ਜਿਨ੍ਹਾਂ ਦਾ ਕੋਈ ਬਾਲੀ ਵਾਰਸ ਨਹੀਂ ਉਹਨਾਂ ਨੂੰ ਫੜ ਲੈਂਦੇ, ਜਿਨ੍ਹਾਂ ਦਾ ਬਾਲੀ ਵਾਰਸ ਹੈ ਉਹਦੇ ਤਾਂ ਨੇੜੇ ਨਹੀਂ ਆਉਂਦੇ। ਉਹਦਾ ਤਾਂ ਆਦਰ ਅਤੇ ਸਤਿਕਾਰ ਹੁੰਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਜਿਹਨੇ ਸੰਤਾਂ ਦੀ ਸੰਗਤ ਕਰ ਲਈ ਉਹਦੀ ਤਾਂ ਸੇਵਾ ਧਰਮ ਰਾਜ ਕਰਦਾ। ਕਹਿੰਦਾ ਆਓ ਜੀ ਬੈਠੋ ਜੀ, ਤੁਸੀਂ ਤਾਂ ਮੇਰਾ ਭਵਨ ਪਵਿੱਤਰ ਕਰਤਾ, ਤੁਸੀਂ ਚਰਨ ਪਾਏ, ਕੁਛ ਨਹੀਂ ਕਹਿੰਦਾ। ਇੱਕ ਵਾਰੀ ਬਾਬੇ ਸਾਹਿਬ ਸਿੰਘ ਜੀ ਉਨੇ ਸਾਹਿਬ ਵਾਲੇ ਆਪਦੇ ਲਾਂਗਰੀ ਭਾਈ ਭਾਗ ਸਿੰਘ ਬਹੁਤ ਸੇਵਾ ਕਰਦੇ ਸੀ, ਕਿਉਂਕਿ ਬਾਬਾ ਜੀ ਦਾ ਜੋ ਲੰਗਰ ਸੀ ਬਹੁਤ ਭਾਰਾ ਸੀ, 13-14 ਹਜ਼ਾਰ ਤਾਂ ਬੰਦਾ ਹਰ ਵਕਤ ਰਹਿੰਦਾ ਸੀ ਪੱਕਾ, 30-30 ਹਜ਼ਾਰ ਤੱਕ ਰਿਹਾ ਕਰਦੇ ਸੀ। ਸੋ ਉਹਦੇ ਵਿੱਚ ਉਹਦੀ ਮਾਤਾ ਵੀ ਦਿਨ ਰਾਤ ਇੱਕ ਕਰਕੇ ਸੇਵਾ ਕਰਦੀ ਸੀ। ਅਤੇ ਜਦ ਇੱਕ ਦਿਨ ਅਚਾਨਕ ਬਾਬਾ ਜੀ ਨੂੰ ਆ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਬਾਬਾ ਜੀ ਅੰਤਰ ਧਿਆਨ ਹੋਏ, ਕਹਿੰਦੇ ਕੋਈ ਨਾ, ਸਰੀਰ ਨਾ ਉਹਦਾ ਦਾਹ ਕਰੇ, ਉਹਨੇ ਜਿਉਂਦੀ ਹੋ ਜਾਣਾ, ਇੰਤਜ਼ਾਰ ਕਰੋ। ਸੋ ਸਮਾਂ ਲੰਘਦਾ ਗਿਆ, ਅਖੀਰ ਕਾਫੀ ਸਮੇਂ ਤੋਂ ਬਾਅਦ ਮਾਤਾ ਜਿਉਂਦੀ ਹੋ ਗਈ। ਬਾਬਾ ਜੀ ਦੇ ਕੋਲ ਆ ਗਈ ਲੈ ਕੇ ਸਾਰਿਆਂ ਨੂੰ। ਬਾਬਾ ਜੀ ਕਹਿੰਦੇ ਸਲਾਮ ਮਾਤਾ, ਕਿਵੇਂ ਹੋਈ, ਕਿੱਥੇ ਕਿੱਥੇ ਜਾ ਆਈ? ਕਹਿੰਦੀ ਬਾਬਾ ਜੀ ਪਹਿਲਾਂ ਤਾਂ ਮੈਨੂੰ ਧਰਮਰਾਜ ਦੇ ਲੈ ਗਏ, ਮੈਨੂੰ ਕਿਹਾ ਕੁਛ ਨਹੀਂ ਹੈ, ਗਾਈਡ ਆਇਆ, ਗਾਈਡ ਦੇ ਨਾਲ ਮੈਂ ਚਲੀ ਗਈ, ਮੈਨੂੰ ਲੈ ਗਿਆ ਉੱਥੇ। ਧਰਮਰਾਜ ਨੇ ਚਿਤ੍ਰਗੁਪਤਾ ਨੂੰ ਕਿਹਾ ਵੀ ਇਹਦਾ ਖਾਤਾ ਕੱਢੋ। ਜਦ ਖਾਤਾ ਕੱਢਿਆ ਮੇਰਾ ਨਾਂ ਜਿਹਾ ਨਿਕਲਿਆ ਉੱਥੇ। ਕਹਿੰਦੇ ਉਸ ਵੇਲੇ ਧਰਮਰਾਜ ਬਹੁਤ ਘਬਰਾਇਆ ਵੀ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਾਣ ਵਾਲੀ ਰੂਹ ਸੀ ਅਤੇ ਸਾਡੇ ਕਿਵੇਂ ਆ ਗਈ? ਡਾਂਟ ਪਾਉਣੀ ਸ਼ੁਰੂ ਕਰਤੀ ਉਹਨਾਂ ਜਮਦੂਤਾਂ ਨੇ। ਕਹਿੰਦੇ ਤੁਸੀਂ ਕਿਉਂ ਇਸ ਨੂੰ ਲੈ ਕੇ ਆਏ? ਫਲਾਣੇ ਨੂੰ ਲੈ ਕੇ ਆਉਣਾ ਸੀ, ਐਡੀ ਗਲਤੀ ਵੀ ਗੁਰੂ ਦੇ ਸਿੱਖ ਨੂੰ ਤੁਸੀਂ ਲਿਆ? ਸੋ ਉਸ ਵੇਲੇ ਮਾਤਾ ਕਹਿਣ ਲੱਗੀ ਵੀ ਮੈਨੂੰ ਸੰਤ ਮੰਡਲ ਦੇ ਦਰਸ਼ਨ ਤਾਂ ਕਰਾ ਦਿਓ ਜਿੱਥੇ ਜਾ ਕੇ ਸਾਧੂ ਰਹਿੰਦੇ ਨੇ। ਉਸ ਵੇਲੇ ਕਹਿਣ ਲੱਗੇ ਵੀ ਜਲਦੀ ਜਾਣਾ, ਥੋੜ੍ਹਾ ਸਰੀਰ ਦਾਹ ਨਾ ਕਰ ਦੇ। ਅਤੇ ਕਹਿੰਦੇ ਮੈਨੂੰ ਲੈ ਗਏ ਦਰਗਾਹ ਦੇ ਵਿੱਚ। ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਆਪਣੇ ਬਹੁਤ ਪਿਆਰੇ ਜਿਵੇਂ ਮਹਾਂਪੁਰਸ਼ ਹੁੰਦੇ ਨੇ ਇਸ ਤਰ੍ਹਾਂ ਬੈਠੇ। ਕਹਿੰਦੇ ਭਾਈ ਤੇਰਾ ਤਾਂ ਅਜੇ ਟਾਈਮ ਨਹੀਂ ਹੋਇਆ, 7 ਸਾਲ ਰਹਿੰਦੇ ਨੇ, ਕੌਣ ਲੈ ਕੇ ਆਇਆ? ਕਹਿੰਦੇ ਨਾਲੇ ਤਾਂ ਉਹਨਾਂ ਦੂਤਾਂ ਨੇ ਮਾਫ਼ੀ ਮੰਗੀ ਵੀ ਖਾਤੇ ਭੁੱਲ ਹੋ ਗਈ। ਬਾਬਾ ਜੀ ਕਹਿਣ ਲੱਗੇ, ਦੇਖੋ ਪ੍ਰੇਮੀਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੋਈ ਕਿੰਤੂ ਕਰਨ ਦੀ ਗੁੰਜਾਇਸ਼ ਨਹੀਂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਸਾਰਿਆਂ ਨੇ ਸਰਵਣ ਕਰੀ ਹੈ, ਕੀ ਕਹਿੰਦੀ ਹੈ? ਕਿਸੇ ਦੇ ਦਿਮਾਗ 'ਚ ਨਾ ਆਈ ਗੱਲ ਵੀ ਬਾਬਾ ਜੀ ਇਸ਼ਾਰਾ ਕਿੱਥੇ ਕਰਦੇ ਨੇ। ਅਤੇ ਜਦ ਬੇਨਤੀ ਕਰੀ, ਮਹਾਰਾਜ ਆਪ ਹੀ ਕਿਰਪਾ ਕਰਕੇ ਦੱਸੋ ਆਪਦਾ ਕੀ ਭਾਵ ਹੈ, ਤਾਂ ਉਹਨਾਂ ਨੇ ਇਸ ਤਰ੍ਹਾਂ ਨਾਲ ਸਪਸ਼ਟ ਕੀਤਾ।
ਧਰਮ ਰਾਜਾ ਵੀ ਕਰੇਗਾ ਸੇਵਾ, ਸਾਧੂਆਂ ਦੇ
ਸੋਭਾ ਸੁਰ ਦੇਵਾ, ਸਤਸੰਗ ਦੀ ਫੋਟੋ ਦਰਗਾਹ ਵਿੱਚ ਜਾ ਰਹੀ ਆ ਜਿਵੇਂ ਫਿਲਮ ਦੇ ਵਿੱਚ ਆ ਰਹੀ ਆ, ਨਾਲੇ ਖਿੱਚ ਰਹੇ ਨੇ, ਨਾਲੇ ਆ ਟੈਲੀਵਿਜ਼ਨ 'ਚ ਦੇਖ ਰਹੇ ਨੇ। ਵਾਹਿਗੁਰੂ ਦਾ ਇਹ ਜਿਹਾ ਇੰਤਜ਼ਾਮ ਹੈ, ਦਰਗਾਹ ਦੇ ਵਿੱਚ ਫੋਟੋ ਚਲੀ ਜਾਣੀ ਆ ਸਾਰੀ ਬਣੀ ਬਣਾਈ। ਜਮਦੂਤਾਂ ਨੇ ਪਛਾਣ ਲੈਣਾ ਵੀ ਆਹ ਤਾਂ ਸਤਸੰਗ 'ਚ ਬੈਠਣ ਵਾਲੇ ਬੰਦੇ ਨੇ, ਇੱਥੇ ਡਰੋ, ਕਿਉਂਕਿ ਹੁਕਮ ਨਹੀਂ ਉਹਨਾਂ ਨੂੰ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੋ ਨਿਕਟ ਨਾ ਜਾਈਓ ਦੂਤ। ਦੇਖਿਓ ਕਿਤੇ ਭੁੱਲ ਕੇ ਚਲੇ ਜਾਵਾਂ, ਫਿਰ ਜੇ ਚਲੇ ਗਏ ਤਾਂ ਮੈਂ ਵੀ ਤੁਹਾਡੇ ਨਾਲ ਹੀ ਮੰਨਿਆ ਜਾਵਾਂ। ਬਾਬਾ ਜੀ ਕਹਿੰਦੇ, ਦੇਖੋ ਕਿੱਡੀ ਬੜੀ ਬਾਤ ਹੈ ਸਾਧ ਸਿੰਘ ਜੀ, ਮਾਤਾ ਅੱਖਾਂ ਨਾਲ ਦੇਖ ਕੇ ਆ ਕੇ ਦੱਸ ਰਹੀ। ਬਾਕੀ ਜਿਹੜਾ ਮਾਮਲਾ ਹੈ ਉਹ ਧਰਮਰਾਜ ਦੇ ਜਾਂਦਾ, ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਉੱਚਾ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ, ਜਿਹੜੇ ਆਖਾ ਹੀ ਨਹੀਂ ਮੰਨਦੇ ਗੁਰੂ ਦਾ। ਸ਼ਰਾਬਾਂ ਕਬਾਬਾਂ ਗਲਤ ਕੰਮਾਂ ਦੇ ਵਿੱਚ ਪਏ ਹੋਏ, ਝੂਠੇ ਤੂਫਾਨ, ਝੂਠੇ ਕੇਸ ਬਣਾਉਂਦੇ ਨੇ, ਝੂਠੀਆਂ ਗਵਾਹੀਆਂ ਦਿੰਦੇ ਨੇ, ਕਹਿੰਦੇ ਫਿਰ ਇਹ ਸਾਰੇ ਤੇਰੇ ਕੋਲ ਆਉਣਗੇ ਅਤੇ ਇਹਨਾਂ ਦਾ ਤੂੰ ਆ ਇਨਸਾਫ ਕਰੀ, ਫਿਰ ਨਰਕ ਭਰ ਦਿੰਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪਾਰਸਦਾਇਆ, ਵੱਡਾ ਹੋਆ ਦੁਨੀਆਂਦਾਰ, ਗਲ ਸੰਗਲ ਘੱਟ ਚਲਾਇਆ। ਇਹਨਾਂ ਨੂੰ ਤਾਂ ਸੰਗਲ ਪਾ ਕੇ ਲੈ ਜਾਂਦੇ ਨੇ, ਦੂਏ ਕਿਵੇਂ ਜਾਂਦੇ ਨੇ? ਪਿੰਡਾਂ ਵਾਲੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਗੁਰਦਾਸਪੁਰ ਗਏ ਹੋਏ ਆਪ, ਉੱਥੇ ਇੱਕ ਇਹਨਾਂ ਦਾ ਸਿੰਘ ਸੀ ਸਰਦਾਰ ਸਿੰਘ, ਉਹ ਬਿਮਾਰ ਹੋ ਗਿਆ ਬਹੁਤ। ਬਾਬਾ ਜੀ ਆਏ ਜਾਂ ਪਤਾ ਲੱਗਿਆ ਵੀ ਜ਼ਿਆਦਾ ਹੀ ਬਿਮਾਰ ਹੈ। ਕਹਿਣ ਲੱਗੇ ਸਰਦਾਰਾ ਸਿੰਘ ਕਿਵੇਂ ਹੈ? ਕਹਿੰਦੇ ਮਹਾਰਾਜ ਮੈਂ ਆਪਦਾ ਹੀ ਇੰਤਜ਼ਾਰ ਕਰਦਾ ਸੀ, ਹੁਣ ਤਾਂ ਅੰਤ ਸਮਾਂ ਆ ਗਿਆ। ਕਹਿੰਦੇ ਕੋਈ ਗੱਲ ਦੱਸ, ਕੋਈ ਅਨੁਭਵ ਹੋਇਆ ਹੋਵੇ। ਕਹਿੰਦੇ ਮਹਾਰਾਜ ਮੈਂ ਤਾਂ ਬਹੁਤ ਧੰਨਵਾਦੀ ਹਾਂ ਵੀ ਗੁਰੂ ਦੇ ਚਰਨ ਲੱਗ ਗਿਆ ਆ ਕੇ, ਅਤੇ ਪੰਜ ਸਿੰਘ ਆਏ ਨੇ ਲੈਣ ਵਾਸਤੇ, ਸਿਰਫ ਤੁਹਾਡਾ ਇੰਤਜ਼ਾਰ ਕਰਦਾ ਸੀ, ਫਤਿਹ ਬੁਲਾਈ, ਉਹਦੇ ਬਾਅਦ ਉਹ ਚੜ੍ਹਾਈ ਕਰ ਗਿਆ। ਇੱਕ ਸਿੰਘ ਹੋਰ ਸੀਗਾ, ਉਹ ਵੀ ਬਿਮਾਰ ਹੋ ਗਿਆ, ਇੱਧਰ ਆਇਆ ਹੋਇਆ, ਅਤੇ ਬਾਬਾ ਜੀ ਉਹਦੇ ਕੋਲ ਵੀ ਗਏ ਜਦ ਅੰਤ ਸਮਾਂ ਹੋਇਆ। ਕਹਿੰਦੇ ਕਿਵੇਂ ਹੈ? ਕਹਿੰਦੇ ਮਹਾਂਪੁਰਸ਼ ਆ ਗਏ ਬਾਬਾ ਜੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ, ਅਤੇ ਉਹ ਆ ਕੇ ਹੁਣ ਮੈਨੂੰ ਉਹਨਾਂ ਨੇ ਕਹਿ ਤਾ ਵੀ ਹੁਣ ਤਿਆਰਾ ਕਰ ਲਾ ਸਿੰਘਾਂ, ਤੈਨੂੰ ਲੈਣ ਆਇਆ ਸੀ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਆਪ ਗੁਰੂ ਨਾਨਕ ਲੈਣ ਆਉਂਦਾ, ਸੇਵਾ ਕਰਕੇ ਦੇਖ ਲਓ ਥੋੜ੍ਹੀ ਜਿਹੀ। ਗੁਰੂ ਨਾਨਕ ਪਾਤਸ਼ਾਹ ਕਦੇ ਨਹੀਂ ਭੁੱਲਦੇ। ਆ ਯੂਪੀ ਦੇ ਅੰਦਰ ਇੱਕ ਮੇਰੇ ਮਿਲਣ ਵਾਲੇ ਸੀ ਕਰਨਲ ਲਾਲ ਸਿੰਘ, ਪਟਿਆਲੇ ਹੁੰਦੇ ਕਰਨਲ, ਉਹ ਇੱਥੋਂ ਉਹਨਾਂ ਨੇ ਯੂਪੀ ਜਾ ਕੇ ਫਾਰਮ ਲੈ ਲਿਆ, ਕੋਈ ਤਕਰੀਬਨ 683 ਏਕੜ ਦਾ ਫਾਰਮ ਸੀ ਉਹਨਾਂ ਦਾ। ਇੱਥੇ ਜਾ ਕੇ ਇੱਕਦਮ ਜੀਵਨ ਉਹਨਾਂ ਦਾ ਪਲਟਾ ਖਾਧਾ, ਅਤੇ ਉਹਨਾਂ ਨੇ ਨਾਨਕ ਮਤਾ ਸਾਹਿਬ ਦੀ ਸੇਵਾ ਸੰਭਾਲ ਲਈ, ਰੀਠਾ ਸਾਹਿਬ ਦੀ ਸੇਵਾ। ਉੱਥੇ 30 ਵਿਘੇ ਜ਼ਮੀਨ ਲੈ ਕੇ ਦੇਤੀ, ਅਤੇ ਉਹਦੇ ਨਾਲ ਗੁਰਦੁਆਰੇ ਦੀ ਜ਼ਮੀਨ ਕਢਾਉਂਦੇ ਕਢਾਉਂਦੇ ਅਲਮੋੜੇ ਦਾ ਪਤਾ ਲੱਗ ਗਿਆ, ਉਹ ਪੁਜਾਰੀ ਨੇ ਵੇਚ ਕੇ ਥੋੜ੍ਹਾ ਜਿਹਾ ਥਾਂ ਰਹਿੰਦਾ ਸੀ, ਉਹ ਵੀ ਗੁਰਦੁਆਰਾ ਕਢਾ ਕੇ ਜ਼ਮੀਨਾਂ ਫਿਰ ਘਰ ਕੋਲ ਮੁੱਲ ਲੈ ਕੇ ਢਾ ਕੇ ਬਣਾ ਬਣਾ ਬਣਾਤਾ। ਇੱਕ ਬਾਗੇਸ਼ਰ ਪਤਾ ਲੱਗ ਗਿਆ, ਇਸ ਕੰਮ 'ਚ ਬਹੁਤੇ ਰਿਹਾ ਕਰਨ, ਫਾਰਮ ਬੜਾ ਵੱਡਾ ਸੀ, ਲੱਖਾਂ ਦੀ ਆਮਦਨ ਸੀ ਉਹਨਾਂ ਦੀ, ਮੁੰਡੇ ਵੀ ਬਹੁਤ ਸੋਹਣੇ ਲੱਗੇ ਹੋਏ ਸੀ। ਅਤੇ ਵਿਚਾਰ ਕਰੀ ਅਸੀਂ ਗੁਰਦੁਆਰੇ ਬੈਠ ਕੇ ਵੀ ਕਿਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਿਵੇਂ ਲੋਕਾਂ ਦੇ ਕੰਨਾਂ 'ਤੇ ਪਹੁੰਚਾਇਆ ਜਾਵੇ। ਸ਼ਰਾਬ ਪੀਂਦੇ ਨੇ ਸਾਡੇ ਪੰਜਾਬੀ, ਸਾਰੇ ਡਰੰਮ ਕੱਢ ਕੱਢ ਕੇ ਪੀਂਦੇ ਨੇ, ਵੀ ਕਰਿਆ ਕੀ ਜਾਵੇ? ਆਪਾਂ ਤਾਂ ਬਾਹਰ ਪ੍ਰਚਾਰ ਕਰਨਾ ਸੀ ਯੂਪੀ ਦੇ ਲੋਕਾਂ ਨੂੰ, ਇਹ ਤਾਂ ਸਾਡਾ ਹੀ ਘਰ ਖਰਾਬ ਹੋਇਆ ਪਿਆ, ਇੱਥੋਂ ਨਹੀਂ ਨਿਕਲਦੇ ਅਸੀਂ, ਹੈ ਵੀ ਐਵੇਂ। ਜੇ ਇੱਥੋਂ ਸਾਨੂੰ ਵਿਹਲ ਮਿਲੇ ਤਾਂ ਬਾਹਰ ਪ੍ਰਚਾਰ ਕਰੀਏ, ਦੂਜੀਆਂ ਧਰਮਾਂ ਜਾ ਕੇ ਉਹਨਾਂ ਨੂੰ ਦੱਸੀਏ ਗੁਰੂ ਨਾਨਕ ਕੀ ਸੀ, ਆਹੀ ਨਹੀਂ ਠੀਕ ਹੁੰਦੇ? ਇੱਕ ਨੂੰ ਕਰੀਦਾ, ਕਹਿੰਦੇ ਸ਼ਰਾਬ ਪੀਣ ਲੱਗ ਗਿਆ ਜੀ, ਕਾਰ ਖੋਲ੍ਹਤੇ ਜੀ, ਅੰਮ੍ਰਿਤ ਛੱਡਤਾ ਜੀ, ਇਹੋ ਜਿਹੀਆਂ ਗਲਤ ਗੱਲਾਂ ਕਰਕੇ ਬੇਮੁੱਖ ਹੁੰਦੇ ਨੇ। ਪਤਾ ਨਹੀਂ ਵੀ ਕਰੋੜਾਂ ਸਾਲ ਨਰਕਾਂ ਜਾਣਾ ਪੈਣਾ ਗੁਰੂ ਤੋਂ ਬੇਮੁੱਖ ਹੋ ਗਏ। ਜਨਮ ਜਨਮ ਲੱਗਦੇ ਨੇ, ਮੁੜ ਮੁੜ ਕੇ ਪੰਛੀ ਬਣਦਾ, ਕਦੇ ਸੱਪ ਬਣਦਾ, ਕਦੇ ਠੂਆ ਬਣਦਾ, ਮਨੁੱਖ ਨਹੀਂ ਬਣਦਾ, ਬਹੁਤ ਔਖੀ ਗੱਲ ਹੈ। ਸੋ ਮੈਂ ਕਿਹਾ ਵੀ ਐਂ ਕਰੀਏ, ਨਾਲ ਦੀ ਨਾਲ ਇਹ ਵੀ ਕੰਮ ਹੋ ਜੇ, 30-40 ਬੋਰੀਆਂ ਮੈਂ ਲੈ ਚੱਲਿਆ ਕਰੂੰ, 100 ਬੋਰੀ ਤੁਸੀਂ ਧਾਨਾਂ ਦੀ ਲੈ ਚੱਲਿਆ ਕਰੋ, ਅਤੇ ਆਪਾਂ ਇੱਕ ਪਿੰਡ ਜਾ ਕੇ ਚੌਲ ਕੜਾਹਾ ਲੈ ਚੱਲੇ, ਅਤੇ ਉੱਥੇ ਟਰੱਕ 'ਚ ਲੱਦ ਲਿਆ, ਸਭ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ ਸੀ, ਅਤੇ ਉੱਥੇ ਚੌਲ ਬਣਾ ਕੇ ਇਹਨਾਂ ਨੂੰ ਇੰਨਾ ਕੁ ਸਿਖਾ ਦਾਂਗੇ ਵੀ ਬੋਲ ਗੁਰੂ ਨਾਨਕ ਦੇਵ ਕੀ ਜਾਏ, ਧੰਨ ਗੁਰੂ ਨਾਨਕ ਸਾਹਿਬ। ਛੋਟੇ ਛੋਟੇ ਮੰਦਰ ਬਣਾ ਦਾਂਗੇ ਗੁਰੂ ਨਾਨਕ ਸਾਹਿਬ ਦੇ, ਇੰਨਾ ਕੁ ਆ ਵੀ ਉੱਥੇ ਮੱਥੇ ਟੇਕ ਲੈਣਗੇ, ਹੁਣ ਵੀ ਤਾਂ ਟੇਕਦੇ ਨੇ, ਤਸਵੀਰ ਰੱਖ ਦਾਂਗੇ। ਆਹਿਸਤਾ ਆਹਿਸਤਾ ਇਹਨਾਂ ਨੂੰ ਫਿਰ ਜਦੋਂ ਗੁਰੂ ਨਾਨਕ ਦੇਵ ਬਣ ਗਏ, ਫਿਰ ਇਹਨਾਂ ਨੂੰ ਸਿੱਖੀ ਸਮਝਾ ਦਾਂਗੇ, ਫਿਰ ਆ ਜਾਣਗੇ ਸਿੱਖੀ, ਨਾਨਕ ਮਤੇ ਹੋ ਜਾਂਦੇ ਜੀ ਸਾਰੇ। ਉਹ ਥੋੜ੍ਹੇ ਦਿਨਾਂ ਤੋਂ ਬਾਅਦ ਕਹਿੰਦੇ ਆਪਾਂ ਫਿਰ ਮਿਲਾਂਗੇ, ਉਹਨਾਂ ਨੂੰ ਹਾਰਟ ਟ੍ਰਬਲ ਹੋ ਗਈ, ਬਿਮਾਰ ਹੋਏ, ਇੰਨੇ ਜ਼ਿਆਦਾ ਹੋਏ, ਦਿੱਲੀ ਲੈ ਗਏ ਕਰਦੇ ਸਾਰੇ ਡਾਕਟਰ। ਜਦੋਂ ਅੰਤ ਸਮਾਂ ਆਇਆ, ਚੜ੍ਹਾਈ ਕਰ ਗਏ, ਅਤੇ ਇੱਥੇ ਜਦ ਬਾਰਾਂਦਰੀ ਫਾਰਮ 'ਚ ਆਏ, ਮੈਨੂੰ ਉਹਨਾਂ ਦੇ ਲੜਕੇ ਕਹਿਣ ਲੱਗੇ, ਕਹਿੰਦੇ ਅੰਕਲ ਜੀ ਤੁਸੀਂ ਇਹਨਾਂ ਦੇ ਸਰੀਰ ਨੂੰ ਹੱਥ ਲਾਓ ਤਾਂ ਇਹਨਾਂ ਦੀ ਰੂਹ ਨੂੰ ਸ਼ਾਂਤੀ ਆਓ, ਤੁਹਾਨੂੰ ਯਾਦ ਕਰਦੇ ਚੜ੍ਹਾਈ ਕਰੇ। ਮਗਰ ਸੀ ਮੈਂ ਤਾਂ ਨਾ ਆਇਆ ਕਿਉਂਕਿ ਡਾਕਟਰਾਂ ਨੇ ਮਨ੍ਹਾ ਕਰਿਆ ਹੋਇਆ ਸੀ ਵੀ ਕੋਈ ਨਹੀਂ ਮਿਲ ਸਕਦਾ। ਮੈਂ ਕਿਹਾ ਇਹ ਤਾਂ ਦੱਸੋ ਮੈਨੂੰ ਵੀ ਅੰਤ ਸਮਾਂ ਕਿਵੇਂ ਆਇਆ ਇਹਨਾਂ ਦਾ, ਕਿਉਂਕਿ ਇਹ ਸੇਵਾ ਕਰਦੇ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ। ਤਾਂ ਉਹ ਲੜਕਾ ਉਹਨਾਂ ਦਾ, ਇੱਕ ਹਰਮਿੰਦਰ ਸਿੰਘ ਅਤੇ ਇੱਕ ਰਾਜਿੰਦਰ ਸਿੰਘ, ਬ੍ਰਿਗੇਡੀਅਰ ਸੀ ਉਹ, IR ਕਮਾਂਡੋਰ ਸੀ, ਦੋਵੇਂ ਕਹਿਣ ਲੱਗੇ ਜੀ ਜਿਸ ਵਕਤ ਇਹ ਚੜ੍ਹਾਈ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਚੁੱਪ ਕਰ ਗਏ। ਅਸੀਂ ਕਿਹਾ ਵੀ ਚੁੱਪ ਕਿਉਂ ਹੋ ਗਏ?